ਹਿਰਦੈ ਨਾਮ ਵੱਡੀ ਵਡਿਆਈ, ਸਦਾ ਪ੍ਰੀਤਮ ਪ੍ਰਭ ਹੋਏ ਸਿਖਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਅਸਲੀ ਸੇਵਕ ਹੈ, ਗੁਰੂ ਕਾ ਗੁਲਾਮ ਹੈ, ਹਿਰਦੈ ਨਾਮ, ਉਹਦੇ ਹਿਰਦੇ ਵਿੱਚ ਗੁਰੂ ਦਾ ਨਾਮ ਵਸ ਜਾਂਦਾ ਹੈ। ਵੱਡੀ ਵਡਿਆਈ, ਇਸ ਦਾ ਸਦਕਾ ਉਸ ਨੂੰ ਵੱਡੀ ਵਡਿਆਈ ਭਗਤੀ ਦੀ, ਬ੍ਰਹਮ ਗਿਆਨ ਦੀ ਪ੍ਰਾਪਤ ਹੁੰਦੀ ਹੈ। ਸਦਾ ਪ੍ਰੀਤਮ ਪ੍ਰਭ ਹੋਏ ਸਿਖਾਈ, ਤੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਸਰਵ ਸ਼ਕਤੀਮਾਨ ਤੇ ਸਭ ਦਾ ਪਿਆਰਾ ਹੈ, ਉਹ ਪਿਆਰਾ ਪ੍ਰੀਤਮ ਪ੍ਰਭੂ ਹਮੇਸ਼ਾ ਲਈ ਉਹਦਾ ਸਿਖਾਈ ਮਦਦਗਾਰ ਹੁੰਦਾ ਹੈ।
ਸੋ ਲਾਲਾ ਜੀਵਤ ਮਰੈ, ਸੋਗ ਹਰਖ ਦੋਇ ਸਮ ਕਰ ਜਾਣੈ, ਗੁਰ ਪ੍ਰਸਾਦੀ ਸ਼ਬਦ ਉਧਰੈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਲੀ ਉਹ ਲਾਲਾ ਸੇਵਕ ਹੈ ਜਿਹੜਾ ਜੀਵਤ ਭਾਵ ਤੋਂ ਮਰ ਜਾਂਦਾ, ਖੁਸ਼ੀ ਤੇ ਗਮੀ ਨੂੰ ਦੋਹਾਂ ਨੂੰ ਇੱਕ ਸਮਾਨ ਕਰਕੇ ਜਾਣਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਸ਼ਬਦ ਨਾਲ ਜੁੜਿਆ ਰਹਿੰਦਾ ਹੈ, ਤੇ ਸ਼ਬਦ ਨਾਲ ਜੁੜ ਕੇ ਉਧਰੈ, ਤੇ ਜਿਹੜਾ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ, ਉਹ ਅਸਲੀ ਭਾਈ ਗੁਰੂ ਦਾ ਸੇਵਕ, ਗੁਰੂ ਦਾ ਗੁਲਾਮ ਸਦਵਾ ਸਕਦਾ ਹੈ।
ਕਰਨੀਕਾਰ ਥੁਰੋ ਫੁਰਮਾਈ, ਬਿਨ ਸ਼ਬਦੈ ਕੋ ਥਾਏ ਨਾ ਪਾਈ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਵੀ ਜਿਹੜਾ ਗੁਰੂ ਕਾ ਗੁਲਾਮ ਹੈ, ਗੁਰੂ ਦਾ ਦਾਸ ਹੈ, ਉਸਨੇ ਉਹੀ ਕਰਨੀ ਕਰ, ਉਹੀ ਕਾਰ ਕਰਨੀ ਹੈ, ਉਹੀ ਕੰਮ ਕਰਨਾ ਹੈ, ਤੁਰਹੋਂ ਫਰਮਾਈ ਜੋ ਮਾਲਕ ਨੇ ਧੁਰ ਤੋਂ ਆਗਿਆ ਕਰ ਦਿੱਤੀ। ਗੁਰਸਿੱਖ ਦਾ ਕੰਮ ਹੈ ਜੋ ਗੁਰੂ ਵੱਲੋਂ ਹੁਕਮ ਹੁੰਦਾ ਹੈ ਉਸ ਉੱਤੇ ਫੁੱਲ ਚੜਾਵੇ, ਜੋ ਗੁਰੂ ਵੱਲੋਂ ਹੁਕਮ ਹੁੰਦਾ ਹੈ ਔਰ ਉਹਨੂੰ ਸਿਰ ਮੱਥੇ ਤੇ ਮੰਨੇ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਇਹ ਗੁਲਾਮ ਦਾ ਫਰਜ਼ ਹੈ ਮਾਲਕ ਦਾ ਹੁਕਮ ਮੰਨਣਾ। ਹਜ਼ੂਰ ਕਹਿੰਦੇ ਨੇ ਗੁਰੂ ਦੇ ਸਿੱਖ ਦਾ ਇਹ ਕਰਤੱਵ ਹੈ ਜੋ ਗੁਰੂ ਵੱਲੋਂ ਹੁਕਮ ਹੋਇਆ ਤੇ ਉਹੀ ਕੰਮ ਕਰੇ, ਬਿਨ ਸ਼ਬਦ ਕੋ ਥਾਏ ਨਾ ਪਾਏ। ਬਿਨਾਂ ਸ਼ਬਦ ਨਾਮ ਬਾਣੀ ਨੂੰ ਧਾਰਨ ਕੀਤੇ ਤੋਂ ਚਾਹੇ ਕੋਈ ਵੀ ਆਪਣੇ ਆਪ ਨੂੰ ਸਿੱਖ ਸਦਵਾਈ ਜਾਵੇ, ਸੇਵਕ ਸਦਵਾਈ ਜਾਵੇ, ਪਰ ਉਹ ਥਾਂ ਨਾ ਪਾਈ, ਗੁਰੂ ਦੀ ਦਰਗਾਹ ਵਿੱਚ ਥਾਂ ਨਹੀਂ ਪ੍ਰਾਪਤ ਕਰ ਸਕਦਾ। ਜਿਸਨੇ ਗੁਰੂ ਉਪਦੇਸ਼ ਨੂੰ ਲੈ ਲਿਆ, ਗੁਰੂ ਵਾਲਾ ਬਣ ਗਿਆ, ਬਾਣੀ ਪੜ੍ਹਦਾ ਸਿਮਰਨ ਕਰਦਾ ਹੈ, ਤੇ ਉਹਨੂੰ ਗੁਰੂ ਦੀ ਦਰਗਾਹ ਵਿੱਚ, ਰੱਬ ਦੀ ਦਰਗਾਹ ਵਿੱਚ ਥਾਂ ਮਿਲਦਾ ਹੈ, ਦੂਸਰੇ ਨੂੰ ਕਦੇ ਵੀ ਉੱਥੇ ਥਾਂ ਨਹੀਂ ਮਿਲ ਸਕਦਾ।
ਕਰਨੀ ਕੀਰਤ ਨਾਮ ਵਸਾਈ, ਆਪੇ ਦੇਵੈ ਢਿੱਲ ਨਾ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਅਸਲੀ ਗੁਰੂ ਕਾ ਸੇਵਕ ਹੈ, ਕਰਨੀ ਕੀਰਤ, ਜਿਹੜੀ ਕੀਰਤਨ ਕਰਨੀ ਦਾ ਅਰਥ ਹੈ ਭਗਤੀ, ਜਿਹੜੀ ਕੀਰਤਨ ਭਗਤੀ ਹੈ, ਜਿਹੜੀ ਸਿਫ ਸਲਾਹ ਰੂਪ ਭਗਤੀ ਹੈ, ਉਹਦੇ ਨਾਲ ਜੁੜਿਆ ਰਹਿੰਦਾ ਹੈ, ਤੇ ਨਾਮ ਵਸਾਈ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ, ਕਿਉਂਕਿ ਕੀਰਤਨ ਤੇ ਨਾਮ ਨੂੰ ਸਤਿਗੁਰੂ ਨੇ ਇਸ ਕਲਯੁੱਗ ਦੇ ਵਿੱਚ ਪ੍ਰਧਾਨਤਾ ਦਿੱਤੀ ਹੈ। ਤੁਸੀਂ ਸਤਿਗੁਰੂ ਦੀ ਬਾਣੀ ਪੜ੍ਹੋ, ਉਹਦੇ ਵਿੱਚ ਥਾਂ ਥਾਂ ਤੇ ਲਿਖਿਆ ਹੋਇਆ, ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ, ਕਹੁ ਨਾਨਕ ਤਿਸ ਪਯੋ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ, ਜਾਂ ਫਿਰ ਨਾਮ ਦੀ ਮਹਿਮਾ ਹੈ, ਕਲ ਮੈਂ ਰਾਮ ਨਾਮ ਸਾਰ। ਜਿਹੜਾ ਗੁਰੂ ਦਾ ਸਿੱਖ ਹੈ, ਗੁਰੂ ਦਾ ਗੁਲਾਮ ਹੈ, ਕਰਨੀ ਕੀਰਤ, ਉਹ ਕੀਰਤਨ ਭਗਤੀ ਨਾਲ ਜੁੜਿਆ ਰਹਿੰਦਾ ਤੇ ਵਾਹਿਗੁਰੂ ਦੇ ਨਾਮ ਨੂੰ ਵਸਾਉਂਦਾ ਹੈ, ਆਪੇ ਦੇਵੈ ਢਿੱਲ ਨਾ ਪਾਈ, ਤੇ ਵਾਹਿਗੁਰੂ ਆਪ ਹੀ ਉਹਨੂੰ ਇਹ ਦਾਤਾਂ ਬਖਸ਼ਿਸ਼ ਕਰਦਾ ਹੈ, ਕਦੇ ਵੀ ਢਿੱਲ ਨਹੀਂ ਪਾਉਂਦਾ, ਕਦੇ ਵੀ ਦੇਰ ਨਹੀਂ ਲਾਉਂਦਾ, ਤੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਗੁਰਸੇ ਗੁਰੂ ਦਾ ਆਗਿਆਕਾਰੀ ਹੋ ਕੇ ਨਾਮ ਦੀ ਕਮਾਈ ਕਰਦਾ ਹੈ, ਉਹਨੂੰ ਸਿਫਸਲਾ ਦੀ ਦਾਤ ਤੇ ਨਾਮ ਦੀ ਦਾਤ ਦਿੰਦਿਆਂ ਢਿੱਲ ਨਹੀਂ ਕਰਦਾ।
ਮਨਮੁਖ ਭਰਮ ਭੁਲੈ ਸੰਸਾਰ, ਬਿਨ ਰਾਸੀ ਕੂੜਾ ਕਰੇ ਵਾਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਜਿਹੜਾ ਮਨਮੁਖ ਜਗਤ ਹੈ, ਉਹਤੇ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ, ਬਿਨ ਰਾਸੀ ਉਹਦੇ ਕੋਲੇ ਨਾਮ ਦੀ ਪੂੰਜੀ ਹੀ ਨਹੀਂ, ਅਥਵਾ ਜਿਹੜੀ ਗੁਰੂ ਦੀ ਭਾਵਨਾ ਹੈ ਇਹ ਵੀ ਪੂੰਜੀ ਹੁੰਦੀ, ਕਿਉਂਕਿ ਭਾਵਨਾ ਤੋਂ ਬਿਨਾਂ ਵੀ ਕੁਛ ਨਹੀਂ ਲਿਆ ਜਾਂਦਾ। ਬਿਨ ਰਾਸੀ ਕੂੜਾ ਕਰੇ ਵਪਾਰ, ਉਹਦੇ ਅੰਦਰ ਗੁਰੂ ਦੀ ਭਾਵਨਾ ਨਹੀਂ ਹੁੰਦੀ, ਇਸ ਲਈ ਉਹ ਤੇ ਸੰਸਾਰ ਦੇ ਵਿੱਚ ਝੂਠਾ ਹੀ ਵਪਾਰ ਕਰਦਾ ਹੈ।
ਬਿਨ ਰਾਸੀ ਵਖਰ ਪਲੈ ਨਾ ਪਾਏ, ਮਨਮੁਖ ਭੁੱਲਾ ਜਨਮ ਗਵਾਏ।
ਕਿਉਂਕਿ ਜਿਸ ਵਪਾਰੀ ਦੇ ਕੋਲ ਰਾਸ਼ੀ ਹੀ ਨਹੀਂ, ਉਹਨੂੰ ਕਦੇ ਵੱਖਰ ਨਹੀਂ ਪੱਲੇ ਵਿੱਚ ਪੈ ਸਕਦੀ। ਜਿਸ ਦੇ ਕੋਲ ਗੁਰੂ ਦੀ ਸ਼ਰਧਾ ਭਾਵਨਾ ਦੀ ਪੂੰਜੀ ਨਹੀਂ ਹੈ, ਉਹਨੂੰ ਕਦੇ ਵੀ ਨਾਮ ਦੀ ਵੱਖਰ ਨਹੀਂ ਪ੍ਰਾਪਤ ਹੋ ਸਕਦੀ। ਬਿਨਾਂ ਰਾਸ਼ੀ ਤੋਂ, ਬਿਨਾਂ ਭਾਵਨਾ ਤੋਂ ਇਹ ਨਾਮ ਦੀ ਵੱਖਰ ਪੱਲੇ ਵਿੱਚ ਨਹੀਂ ਪ੍ਰਾਪਤ ਹੋ ਸਕਦੀ। ਮਨਮੁਖ ਭੁੱਲਾ ਜਨਮ ਗਵਾਏ, ਇਸੇ ਲਈ ਮਨਮੁਖ ਤੇ ਭੁੱਲ ਗਿਆ ਕਿ ਉਸਨੇ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਗਵਾ ਲਿਆ ਹੈ।
ਸਤਿਗੁਰ ਸੇਵੇ ਸੋ ਲਾਲਾ ਹੋਏ, ਉਤਮ ਜਾਤੀ ਉਤਮ ਸੋਏ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਹਨ, ਅੰਤਲੀ ਪੌੜੀ ਵਿੱਚ, ਗੁਰਮੁਖੋ ਜਿਹੜਾ ਗੁਰਸਿੱਖ ਮਾਈ ਪਾਈ ਸਤਿਗੁਰੂ ਦੀ ਸੇਵਾ ਕਰੇ, ਉਹੀ ਅਸਲੀ ਲਾਲਾ ਹੋਏ, ਉਹ ਗੁਰੂ ਦਾ ਸੇਵਕ, ਗੁਰੂ ਦਾ ਗੁਲਾਮ ਹੋ ਸਕਦਾ ਹੈ। ਉਤਮ ਜਾਤੀ ਉਤਮ ਸੋਏ, ਤੇ ਉਹਦੀ ਜਾਤੀ ਵੀ ਉਤਮ ਹੋ ਜਾਂਦੀ ਹੈ ਤੇ ਉਤਮ ਸੋਏ ਉਹਦੀ ਸੋਏ ਸੋਭਾ ਵੀ ਉਤਮ ਹੁੰਦੀ ਹੈ, ਕਿਉਂਕਿ ਜਿਸਨੇ ਆਪਣੀ ਜਾਤ ਗੁਆ ਲਈ ਹੈ, ਜਿਸਨੇ ਗੁਰੂ ਦਾ ਸਿੱਖ ਬਣ ਕੇ ਜਾਤ ਪਾਤ ਦਾ ਖਹਿੜਾ ਛੱਡ ਦਿੱਤਾ, ਹਰ ਵੇਲੇ ਗੁਰੂ ਦੀ ਸੇਵਾ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਤੇ ਫਿਰ ਉਹਦੀ ਪਾਈ ਜਾਤੀ ਵੀ ਉਤਮ ਹੋ ਜਾਂਦੀ, ਭਾਵ ਗੁਰੂ ਦਾ ਪੁੱਤਰ ਬਣ ਜਾਂਦਾ ਹੈ, ਤੇ ਉਤਮ ਸੋਏ ਉਹਦੀ ਸੋਭਾ ਵੀ ਉਤਮ ਹੁੰਦੀ ਹੈ।
ਗੁਰ ਪੌੜੀ ਸਬਦ ਉੱਚਾ ਹੋਏ, ਨਾਨਕ ਨਾਮ ਵਡਾਈ ਹੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰੂ ਦਾ ਸੇਵਕ ਹੈ, ਗੁਰੂ ਦੀ ਪੌੜੀ ਤੇ ਚੜ ਕੇ ਸਭ ਤੋਂ ਉੱਚਾ ਹੋਏ, ਸਾਰਿਆਂ ਨਾਲੋਂ ਉੱਚਾ ਹੋ ਜਾਂਦਾ। ਜਿਹੜਾ ਗੁਰੂ ਦਾ ਸਿੱਖ ਹੈ ਨਾ, ਸੇਵਾ ਕਰਕੇ ਤੇ ਉਹ ਇੰਨਾ ਉੱਚਾ ਮਹਾਨ ਮੁਰਾਤਬਾ ਪ੍ਰਾਪਤ ਕਰ ਲੈਂਦਾ, ਸਭ ਤੋਂ ਉੱਚਾ ਹੋ ਜਾਂਦਾ। ਜਿਵੇਂ ਇਤਿਹਾਸ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਸਨ ਭਾਈ ਲਹਿਣਾ ਜੀ, ਉਹਨਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਮੰਨਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ, ਹੁਕਮ ਮੰਨ ਕੇ ਹੀ ਪ੍ਰਵਾਨ ਹੋਇਆ ਜਾਂਦਾ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਅਖੀਰ ਤੇ ਜਦੋਂ ਸਾਰੇ ਸਿੱਖਾਂ ਦੀ ਪਰਖ ਹੋਈ ਤੇ ਭਾਈ ਲਹਿਣਾ ਉਸ ਪਰਖ ਦੇ ਵਿੱਚੋਂ ਪੂਰਾ ਉਤਰਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਲਹਿਣਿਆ ਮੰਗ ਜੋ ਮੰਗਣਾ। ਤਾਂ ਸਤਿਗੁਰੂ ਨੂੰ ਭਾਈ ਲਹਿਣੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਸ ਮੇਰੀ ਹੋਰ ਕੋਈ ਤਮੰਨਾ ਨਹੀਂ, ਇੱਕੋ ਹੀ ਮੇਰੀ ਅਰਦਾਸ ਹੈ, ਮੇਰੇ ਲਈ ਹੋਰ ਕੋਈ ਥਾਂ ਟਿਕਾਣਾ ਨਹੀਂ, ਕਿਸੇ ਹੀ ਕੋਈ ਮੰਝ ਨਿਮਾਣੀ ਇੱਕ ਤੋਂ, ਮੈਂ ਆਪ ਜੀ ਦਾ ਦਰ ਛੱਡ ਕੇ ਕਿਧਰੇ ਵੀ ਨਹੀਂ ਜਾ ਸਕਦਾ, ਇਸ ਲਈ ਕਿਰਪਾ ਕਰੋ ਮੈਨੂੰ ਆਪਣੇ ਚਰਣਾਂ ਵਿੱਚ ਰੱਖੋ। ਤੇ ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਚੋਜੀ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਭਾਈ ਲਹਿਣਿਆ, ਅਸਾਂ ਤੈਨੂੰ ਪਹਿਲਾਂ ਹੀ ਬਚਨ ਕਰ ਦਿੱਤਾ ਸੀ, ਤੂੰ ਲੈਣਾ ਤੇ ਅਸਾਂ ਤੈਨੂੰ ਦੇਣਾ, ਹੁਣ ਉਹ ਸਮਾਂ ਆ ਗਿਆ, ਤੂੰ ਭਾਲਦਾ ਸੀ ਥਾਂ ਤੇ ਤੈਨੂੰ ਗੁਰੂ ਚਰਨਾਂ ਵਿੱਚ ਥਾਂ ਮਿਲ ਗਈ, ਤੇ ਅਸੀਂ ਵੀ ਹੁਣ ਥਾਂ ਭਾਲਦੇ ਸੀ, ਸਾਨੂੰ ਵੀ ਥਾਂ ਮਿਲ ਗਈ, ਅੱਜ ਤੋਂ ਬਾਅਦ ਭਾਈ ਲਹਿਣਿਆ ਅਸੀਂ ਤੇਰੇ ਵਿੱਚ ਬੈਠ ਕੇ, ਤੇਰੇ ਵਿੱਚ ਬਿਰਾਜਮਾਨ ਹੋ ਕੇ, ਗੁਰੂ ਜੋਤ ਨੂੰ ਤੇਰੇ ਵਿੱਚ ਟਿਕਾ ਕੇ ਅਸੀਂ ਸੰਸਾਰ ਦਾ ਉਧਾਰ ਕਰਨਾ ਹੈ। ਤੇ ਵੇਖ ਲਓ, ਭਾਈ ਲਹਿਣਾ ਇੱਕ ਸਿੱਖ ਸੀ, ਪਰ ਗੁਰੂ ਦੀ ਆਗਿਆ ਮੰਨ ਕੇ ਹੁਕਮ ਦੀ ਪੌੜੀ ਚੜ੍ਹ ਕੇ ਸਭ ਤੋਂ ਉੱਚਾ ਹੋਏ, ਸਭ ਤੋਂ ਉੱਚਾ ਹੋ ਗਿਆ। ਭਾਈ ਲਹਿਣਾ ਗੁਰੂ ਅੰਗਦ ਦੇਵ ਬਣ ਗਿਆ, ਗੁਰੂ ਨਾਨਕ ਦਾ ਦੂਸਰਾ ਸਰੂਪ ਹੋ ਗਿਆ। ਇਉਂ ਪਾਈ ਹੈ, ਜਿਹੜੀ ਗੁਰੂ ਦੀ ਪੌੜੀ ਹੈ ਇਸ ਤੇ ਚੜ੍ਹਦਾ ਹੈ, ਗੁਰੂ ਦੀ ਆਗਿਆ ਮੰਨਦਾ ਹੈ, ਗੁਰੂ ਦੀ ਸਿੱਖੀ ਨੂੰ ਕਮਾਉਂਦਾ ਹੈ, ਤੇ ਫਿਰ ਉਹ ਸਭ ਤੋਂ ਉੱਚਾ ਹੋ ਜਾਂਦਾ ਹੈ, ਨਾਨਕ ਨਾਮ ਵਡਾਈ ਹੋਏ। ਹਜ਼ੂਰ ਕਹਿੰਦੇ, ਪਾਈ ਇਹ ਨਾਮ ਦਾ ਸਦਕਾ, ਨਾਮ ਰਾਹੀਂ ਨਾਮ ਦੀ ਕਮਾਈ ਕਰਕੇ ਵਡਿਆਈ ਪ੍ਰਾਪਤ ਹੁੰਦੀ ਹੈ।
ਆਸਾ ਮਹੱਲਾ ਤੀਜਾ, ਮਨਮੁਖ ਝੂਠੋ ਝੂਠ ਕਮਾਵੇ, ਖਸਮੈ ਕਾ ਮਹਿਲ ਕਦੇ ਨਾ ਪਾਵੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਤੇ ਮਨਮੁਖਾਂ ਦੀ ਅਵਸਥਾ ਸੁਹਾਗਣ ਤੇ ਦੁਹਾਗਣਾ ਦੇ ਰੂਪਕ ਦੇ ਵਿੱਚ ਵਰਣਨ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਨੇ, ਦੁਹਾਗਣੀ ਕਾ ਮਨ ਦੇਖ ਸਿਗਾਰ, ਪੁੱਤਰ ਕਲਤ ਤਨ ਮਾਇਆ ਚਿਤ ਲਾਏ, ਚੂਤ ਝੂਠ ਮੋਹ ਪਾਖੰਡ ਵਿਕਾਰ। ਰਹਾਉ ਦੁਹਾਗਣੀ ਕਾਮਣ ਸੰਪਰਦਾਇ ਵਿੱਚ, ਤੇ ਜਿਹੜੀਆਂ ਪ੍ਰਾਚੀਨ ਟਕਸਾਲਾਂ ਨੇ ਉਹਨਾਂ ਨੇ ਦੁਹਾਗਣੀ ਕਾਮਣ ਹੀ ਪਾਠ ਕੀਤਾ। ਕਾਮਣ ਦਾ ਅਰਥ ਹੁੰਦਾ ਇਸਤਰੀ, ਦੁਹਾਗਣੀ ਕਾਮਣ, ਦੁਹਾਗਣ ਇਸਤਰੀ ਦਾ ਪਾਈ ਸ਼ਿੰਗਾਰ ਦੇਖੋ ਕਿਹੋ ਜਿਹਾ ਸ਼ਿੰਗਾਰ ਹੈ, ਭਾਵ ਉਹਦਾ ਸ਼ਿੰਗਾਰ ਦਿਖਾਵੇ ਦਾ ਹੁੰਦਾ। ਕਿਉਂ? ਉਹਦਾ ਆਪਣੇ ਪਤੀ ਨਾਲ ਪਿਆਰ ਨਹੀਂ ਹੁੰਦਾ। ਪੁੱਤਰ ਕਲਤ ਤਨ ਮਾਇਆ ਚਿਤ ਲਾਏ, ਉਹ ਪਤੀ ਨੂੰ ਛੱਡ ਕੇ ਪੁੱਤਰਾਂ ਨਾਲ, ਕਲਤ ਇਸਤਰੀ ਨਾਲ, ਤਨ ਦੇ ਨਾਲ, ਮਾਇਆ ਦੇ ਨਾਲ ਚਿੱਤ ਲਾਉਂਦੀ ਹੈ। ਝੂਠ ਮੋਹ ਪਾਖੰਡ ਵਿਕਾਰ, ਇਸੇ ਲਈ ਉਹਦਾ ਜਿਹੜਾ ਸ਼ਿੰਗਾਰ ਝੂਠਾ ਹੁੰਦਾ ਤੇ ਮੋਹ ਦਾ ਪ੍ਰਤੀਕ ਹੁੰਦਾ ਤੇ ਪਾਖੰਡ ਦਿਖਾਵੇ ਦਾ ਹੁੰਦਾ ਤੇ ਵਿਕਾਰ, ਉਹ ਮਨ ਦੇ ਵਿੱਚ ਵਿਕਾਰ ਪੈਦਾ ਕਰਦਾ। ਅਥਵਾ ਵਿਕਾਰ ਦਾ ਅਰਥ ਬੇਕਾਰ ਭਾਵ ਬੇਅਰਥ ਹੁੰਦਾ, ਕਿਉਂਕਿ ਉਹਦਾ ਪਤੀ ਨਾਲ ਪਿਆਰ ਨਹੀਂ। ਇਸੇ ਲਈ ਦੁਹਾਗਨੀ ਦਾ ਸ਼ਿੰਗਾਰ ਕਿਸੇ ਅਰਥ ਨਹੀਂ ਹੁੰਦਾ। ਇਹ ਪਹਿਲਾ ਅਰਥ ਹੈ। ਤੇ ਦੂਸਰਾ ਹੈ ਦੁਹਾਗਣੀ ਕਾਮਣ, ਜਿਹੜਾ ਮਨਮੁਖ ਹੈ ਉਹ ਵੀ ਦੁਹਾਗਣ ਇਸਤਰੀ ਵਰਗਾ ਹੀ ਹੈ, ਕਿਉਂਕਿ ਉਹਦਾ ਪਰਮੇਸ਼ਰ ਨਾਲ ਪਿਆਰ ਨਹੀਂ ਹੁੰਦਾ, ਉਹਦਾ ਹੋਰ ਪਾਸੇ ਪਿਆਰ ਜੁੜਿਆ ਹੁੰਦਾ। ਦੁਹਾਗਣ ਇਸਤਰੀ ਵਾਂਗੂ ਜਿਹੜਾ ਮਨਮੁਖ ਦਾ ਸ਼ਿੰਗਾਰ ਹੈ ਭਾਈ, ਉਹਨੂੰ ਵੀ ਦੇਖ ਲਓ, ਉਹ ਵੀ ਇੱਕ ਦਿਖਾਵੇ ਦਾ ਹੁੰਦਾ। ਮਨਮੁਖ ਦਾ ਮੋਹ ਰੱਬ ਦੇ ਨਾਲ ਨਹੀਂ, ਗੁਰੂ ਦੇ ਨਾਲ ਨਹੀਂ, ਪੁੱਤਰਾਂ ਨਾਲ, ਇਸਤਰੀ ਨਾਲ, ਧਨ ਦੇ ਨਾਲ, ਮਾਇਆ ਦੇ ਨਾਲ ਉਹ ਚਿੱਤ ਲਾਉਂਦਾ। ਝੂਠ ਮੋਹ ਪਾਖੰਡ ਵਿਕਾਰ, ਉਹਦੇ ਅੰਦਰ ਝੂਠ ਹੁੰਦਾ ਹੈ ਤੇ ਮਾਇਆ ਦਾ ਮੋਹ ਵੀ ਉਹਦੇ ਅੰਦਰ ਪ੍ਰਬਲ ਹੁੰਦਾ ਤੇ ਪਾਖੰਡ ਜਿਨ ਮਨ ਹੋਰ ਮੁਖ ਹੋਰ ਵਾਲੀ ਉਹਦੀ ਅਵਸਥਾ ਹੁੰਦੀ ਹੈ ਤੇ ਉਹਦੇ ਅੰਦਰ ਵਿਕਾਰ, ਕਾਮ ਆਦਿਕ ਵਿਕਾਰ ਵੀ ਹੁੰਦੇ ਨੇ। ਇਸੇ ਲਈ ਮਨਮੁਖ ਦਾ ਜਿਹੜਾ ਕੀਤਾ ਸ਼ਿੰਗਾਰ ਉਹ ਕਿਸੇ ਅਰਥ ਨਹੀਂ ਹੁੰਦਾ, ਬੇਅਰਥ ਹੁੰਦਾ ਹੈ। ਲਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਮੁਖ ਝੂਠੋ ਝੂਠ ਕਮਾਵੇ, ਖਸਮੇ ਕਾ ਮਹਿਲ ਕਦੇ ਨਾ ਪਾਵੇ। ਜਿਹੜੀ ਮਨਮੁਖ ਜੀਵ ਰੂਪ ਇਸਤਰੀ ਹੈ ਉਹ ਹਮੇਸ਼ਾ ਜ਼ਿੰਦਗੀ ਵਿੱਚ ਝੂਠ ਹੀ ਝੂਠ ਕਮਾਉਂਦੀ ਹੈ। ਮਨਮੁਖ ਇਸਤਰੀ ਦਾ ਸੁਭਾਵ ਹੁੰਦਾ ਹੈ ਤੇ ਮਨਮੁਖ ਜੀਵ ਰੂਪ ਇਸਤਰੀ ਦਾ ਵੀ ਇਹੀ ਸੁਭਾਵ ਹੈ। ਉਹ ਰੋਜ਼ ਰੋਜ਼ ਝੂਠ ਹੀ ਝੂਠ ਕਮਾਉਂਦੀ ਹੈ, ਝੂਠ ਹੀ ਝੂਠ ਬੋਲਦੀ ਹੈ, ਝੂਠਦੀ ਹੀ ਖੱਟੀ ਖੱਟਦੀ ਹੈ। ਖਸਮੇ ਕਾ ਮਹਿਲ ਕਦੇ ਨਾ ਪਾਵੇ, ਪਰ ਉਹ ਉਸ ਪਤੀ ਪਰਮੇਸ਼ਰ ਦਾ ਮਹਿਲ ਕਦੇ ਵੀ ਨਹੀਂ ਪ੍ਰਾਪਤ ਕਰ ਸਕਦੀ। ਜਿਹੜੀ ਮਨਮੁਖ ਜੀਵ ਰੂਪ ਇਸਤਰੀ ਹਮੇਸ਼ਾ ਝੂਠ ਹੀ ਝੂਠ ਬੋਲਦੀ ਹੈ ਤੇ ਝੂਠ ਦੀ ਕਮਾਈ ਕਰਦੀ, ਉਹ ਉਸ ਪਤੀ ਪਰਮੇਸ਼ਰ ਦਾ ਮਹਿਲ ਸੱਚਖੰਡ ਕਦੇ ਵੀ ਨਹੀਂ ਪ੍ਰਾਪਤ ਕਰ ਸਕਦੀ।
ਦੂਜਾ ਲੱਗੀ ਭਰਮ ਪੁਲਾਵੇ, ਮਮਤਾ ਬਾਦਾ ਆਵੇ ਜਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਮਨਮੁਖ ਜੀਵ ਰੂਪ ਇਸਤਰੀ ਹੈ ਦੂਜਾ ਲੱਗੀ, ਉਹ ਪਰਮੇਸ਼ਰ ਨੂੰ ਛੱਡ ਕੇ ਹੋਰ ਦੂਜੇ ਪਾਸੇ, ਮਾਇਆ ਵਾਲੇ ਪਾਸੇ, ਮੜੀਆਂ ਮਸਾਣੀਆਂ ਵਾਲੇ ਪਾਸੇ ਲੱਗੀ ਹੋਈ ਹੈ, ਭਰਮ ਭੁਲਾਵੇ। ਇਸੇ ਲਈ ਭਰਮ ਨੇ ਉਸਨੂੰ ਭੁਲਾ ਦਿੱਤਾ ਹੈ। ਮਮਤਾ ਬਾਦਾ ਆਵੇ ਜਾਵੇ, ਜਿਹੜਾ ਉਹਦੇ ਅੰਦਰ ਜੀਵ ਆਤਮਾ ਹੈ ਉਹ ਮਮਤਾ ਦਾ ਬੱਝਿਆ ਹੋਇਆ, ਮੇਰ ਤੇਰ ਦੇ ਵਿੱਚ ਬੱਝਿਆ ਹੋਇਆ ਹਮੇਸ਼ਾ ਲਈ ਆਉਂਦਾ ਜਾਂਦਾ ਰਹਿੰਦਾ ਹੈ। ਭਾਵ ਜਿਹੜੀ ਮਨਮੁਖ ਇਸਤਰੀ ਹੈ ਉਹਦੇ ਅੰਦਰ ਜਿਹੜੀ ਉਹਦੀ ਆਤਮਾ ਹੈ ਉਹ ਵੀ ਭਟਕਦੀ ਰਹਿੰਦੀ ਹੈ।
ਦੁਹਾਗਣੀ ਕਾ ਮਨ ਦੇਖ ਸਿਗਾਰ, ਪੁੱਤਰ ਕਲਤ ਤਨ ਮਾਇਆ ਚਿਤ ਲਾਏ, ਝੂਠ ਮੋਹ ਪਾਖੰਡ ਵਿਕਾਰ ਰਹਾਉ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਦੁਹਾਗਣੀ ਕਾਮਨ ਦੇਖ ਸੀਗਾ, ਇਹ ਜਿਹੜੀਆਂ ਦੁਹਾਗਣ ਇਸਤਰੀਆਂ ਨੇ ਭਾਈ, ਉਹਦਾ ਸ਼ਿੰਗਾਰ ਦੇਖੋ, ਭਾਵ ਉਹਨਾਂ ਦਾ ਸ਼ਿੰਗਾਰ ਝੂਠਾ ਹੁੰਦਾ, ਦਿਖਾਵੇ ਦਾ ਹੁੰਦਾ। ਦੂਸਰਾ, ਵਿਦਵਾਨਾਂ ਨੇ, ਜਿਹੜੇ ਅਜੋਕੇ ਵਿਦਵਾਨ ਨੇ, ਉਹਨਾਂ ਨੇ ਦੁਹਾਗਣੀ ਕਾ ਮਨ, ਇਹ ਕਾ ਮਨ ਵੱਖੋ ਵੱਖਰਾ ਪਾਠ ਕੀਤਾ। ਉਹਨਾਂ ਦਾ ਖਿਆਲ ਇਹ ਹੈ ਵੀ ਕਾਮਣ ਜਿੱਥੇ ਸ਼ਬਦ ਆਉਂਦਾ ਹੈ ਉੱਥੇ ਨੰਨੇ ਨੂੰ ਸਿਹਾਰੀ ਹੋਣੀ ਚਾਹੀਦੀ, ਤਾਂ ਉਹ ਇਸਤਰੀ ਦਾ ਵਾਚਕ ਹੁੰਦਾ, ਪਰ ਇੱਥੇ ਨੰਨਾ ਮੁਕਦਾ। ਨੰਨਾ ਮੁਕਤਾ ਹੋਣ ਕਰਕੇ ਉਹਨਾਂ ਨੇ ਇਹਦਾ ਅਰਥ ਇਉਂ ਕੀਤਾ ਹੈ, ਦੁਹਾਗਣੀ ਕਾ ਮਨ ਦੇਖ ਸੀਗਾਰ, ਇਹ ਮਨ ਨੂੰ ਸੰਬੋਧਨ ਕਰਕੇ ਆਖਿਆ ਕਿ ਹੇ ਮਨ, ਉਸ ਦੁਹਾਗਣ ਇਸਤਰੀ ਦਾ ਸ਼ਿੰਗਾਰ ਦੇਖ, ਭਾਵ ਦੁਹਾਗਣ ਇਸਤਰੀ ਦਾ ਸ਼ਿੰਗਾਰ ਝੂਠਾ ਹੁੰਦਾ। ਪੁੱਤਰ ਕਲਾਤਰ ਤਨ ਮਾਇਆ ਚਿਤ ਲਾਏ, ਉਹ ਪਰਮੇਸ਼ਰ ਨੂੰ ਛੱਡ ਕੇ, ਪਤੀ ਪਰਮੇਸ਼ਰ ਨੂੰ ਛੱਡ ਕੇ ਪੁੱਤਰਾਂ ਨਾਲ, ਕਲਤ ਇਸਤਰੀ ਨਾਲ, ਧਨ ਨਾਲ, ਮਾਇਆ ਨਾਲ ਚਿੱਤ ਲਾਉਂਦੀ ਹੈ। ਝੂਠ ਮੋਹ ਪਾਖੰਡ ਵਿਕਾਰ, ਇਸੇ ਲਈ ਉਹਦਾ ਜਿਹੜਾ ਸ਼ਿੰਗਾਰ ਝੂਠਾ ਹੁੰਦਾ, ਕਿਉਂਕਿ ਉਹਦੇ ਅੰਦਰ ਪਰਮੇਸ਼ਰ ਨੂੰ ਛੱਡ ਕੇ ਮਾਇਆ ਦਾ ਮੋਹ ਹੁੰਦਾ ਤੇ ਧਰਮ ਨੂੰ ਛੱਡ ਕੇ ਪਾਖੰਡ ਉਹਦੇ ਉੱਤੇ ਹਾਵੀ ਹੁੰਦਾ ਤੇ ਬਾਕੀ ਜਿੱਥੇ ਸਦਾਚਾਰ ਹੋਣਾ ਚਾਹੀਦਾ ਉੱਥੇ ਉਹਦੇ ਅੰਦਰ ਵਿਕਾਰ ਭਾਵਨਾ ਹੁੰਦੀ ਹੈ। ਇਸੇ ਲਈ ਜਿਹੜੀ ਦੁਹਾਗਣ ਇਸਤਰੀ ਹੈ ਉਹਦਾ ਸ਼ਿੰਗਾਰ ਕੀਤਾ ਹੋਇਆ, ਚਾਹੇ ਉਹ ਬਾਹਰਲਾ ਸ਼ਿੰਗਾਰ ਹੈ ਤੇ ਚਾਹੇ ਉਹ ਕੋਈ ਉੱਪਰੋਂ ਦਿਖਾਵੇ ਦੇ ਜਿਹੜੇ ਚਿੰਨ੍ਹ ਨੇ, ਧਰਮ ਦੇ ਚਿੰਨ੍ਹ ਨੇ, ਇਹ ਵੀ ਇੱਕ ਸ਼ਿੰਗਾਰ ਹੀ ਮੰਨਿਆ। ਇਹ ਵੀ ਉਸਦਾ ਝੂਠਾ ਹੀ ਹੁੰਦਾ ਹੈ।
ਸਦਾ ਸੁਹਾਗਣ ਜੋ ਪ੍ਰਭ ਪਾਵੈ ਗੁਰਸਬ ਦੀ ਸੀਗਾਰ ਬਣਾਵੈ।
ਰਹਾਉ ਬਸਰਾਮ ਦੇ ਕੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸੁਹਾਗਣਾ ਦੇ ਰੂਪਕ ਦੇ ਵਿੱਚ ਗੁਰਮੁਖ ਦੀ ਅਵਸਥਾ ਵਰਣਨ ਕਰਦੇ ਹਨ। ਸਦਾ ਸੁਹਾਗਣ ਜੋ ਪ੍ਰਭ ਪਾਵੈ, ਅਸਲੀ ਉਹ ਹਮੇਸ਼ਾ ਲਈ ਸੁਹਾਗਣ ਇਸਤਰੀ ਹੈ ਜੋ ਆਪਣੇ ਪਰਮੇਸ਼ਰ ਪਤੀ ਨੂੰ ਪਾ ਜਾਂਦੀ ਹੈ। ਤੇ ਪਾਉਂਦੀ ਕਿਹੜੀ? ਗੁਰ ਸ਼ਬਦ ਦੀ ਸੀਗਾਰ ਬਣਾਵੈ, ਜਿਹੜੀ ਗੁਰੂ ਸ਼ਬਦਾਂ ਦੁਆਰਾ, ਗੁਰੂ ਉਪਦੇਸ਼ਾਂ ਦੁਆਰਾ ਜੋ ਗੁਰਬਾਣੀ ਕਹਿੰਦੀ ਹੈ ਉਹ ਦੈਵੀ ਗੁਣਾਂ ਨੂੰ ਧਾਰਨ ਕਰਦੀ ਹੈ ਤੇ ਦੈਵੀ ਗੁਣਾਂ ਦਾ ਸ਼ਿੰਗਾਰ ਬਣਾਉਂਦੀ ਹੈ। ਉਹ ਸੁਹਾਗਣ ਇਸਤਰੀ ਪਰਮੇਸ਼ਰ ਪਤੀ ਦੇ ਮਨ ਨੂੰ ਪਾਉਂਦੀ ਹੈ ਅੰਤਰੀ ਭਾਵ ਦੇ ਵਿੱਚ। ਜਿਹੜੀ ਉਹ ਗੁਰਮੁਖ ਸੁਹਾਗਣ ਇਸਤਰੀ ਹੈ, ਗੁਰਮੁਖ ਰੂਹ ਹੈ, ਜੋ ਗੁਰੂ ਸ਼ਬਦ ਦੁਆਰਾ ਸ਼ੁਭ ਗੁਣਾਂ ਦਾ, ਭਗਤੀ ਗਿਆਨ ਦਾ ਸ਼ਿੰਗਾਰ ਬਣਾਉਂਦੀ ਹੈ, ਉਹ ਉਸ ਮਾਲਕ ਪ੍ਰਭੂ ਦੇ ਮਨ ਨੂੰ ਪਾ ਜਾਂਦੀ ਹੈ।
ਸੇਜ ਸੁਖਾਲੀ ਅਨਦਿਨ ਹਰ ਰਾਵੈ ਮਿਲ ਪ੍ਰੀਤਮ ਸਦਾ ਸੁਖ ਪਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਗੁਰਮੁਖ ਰੂਹ ਦੀ ਅੰਤਹ ਕਰਨ ਰੂਪੀ ਸੇਜਾ ਵੀ ਸੁਖਾਲੀ, ਸੁਖ ਵਾਲੀ ਬਣ ਜਾਂਦੀ ਹੈ। ਕਿਉਂ? ਅਨਦਿਨ ਹਰ ਰਾਵੈ, ਪਰਮੇਸ਼ਰ ਪਤੀ ਰਾਤ ਦਿਨ ਉਥੇ ਉਹਨੂੰ ਦਰਸ਼ਨ ਦੀਦਾਰੇ ਦਿੰਦਾ ਤੇ ਉਹਨੂੰ ਆਨੰਦ ਬਖਸ਼ਿਸ਼ ਕਰਦਾ। ਮਿਲ ਪ੍ਰੀਤਮ ਸਦਾ ਸੁਖ ਪਾਵੈ, ਉਸ ਪਿਆਰੇ ਪ੍ਰਭੂ ਪਤੀ ਪਰਮੇਸ਼ਰ ਦੇ ਨਾਲ ਮਿਲ ਕੇ ਹਮੇਸ਼ਾ ਲਈ ਸੁਖ ਪਾਉਂਦੀ ਹੈ।
ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਪਿਰ ਰੱਖੈ ਸਦਾ ਉਰ ਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਗੁਰਮੁਖ ਸੱਚੀ ਸੁਹਾਗਣ ਰੂਹ ਹੈ ਜਿਸ ਸਾਚ ਪਿਆਰ, ਜਿਸਦਾ ਸੱਚ ਦੇ ਨਾਲ ਪਿਆਰ ਹੈ। ਸੱਚ ਕੌਣ ਹੈ? ਪਰਮਾਤਮਾ। ਸੱਚ ਕੀ ਹੈ? ਉਸਦਾ ਨਾਮ। ਉਹ ਅਸਲੀ ਸੱਚੀ ਸੁਹਾਗਣ ਹੈ, ਉਹ ਗੁਰਮੁਖ ਰੂਹ ਸੱਚੀ ਸੁਹਾਗਵੰਤੀ ਹੈ ਜਿਸਦਾ ਸੱਚੇ ਨਾਮ ਨਾਲ ਤੇ ਸੱਚੇ ਪ੍ਰਭੂ ਦੇ ਨਾਲ ਪਿਆਰ ਹੁੰਦਾ ਹੈ। ਆਪਣਾ ਪਿਰ ਰੱਖ ਹੈ ਸਦਾ ਉਰਤਾਰ, ਉਹ ਆਪਣਾ ਪਤੀ ਜੋ ਅਕਾਲ ਪੁਰਖ ਹੈ ਉਹਨੂੰ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੀ ਹੈ।
ਨੇੜੇ ਵੇਖੈ ਸਦਾ ਹਦੂਰ ਮੇਰਾ ਪ੍ਰਭ ਸਰਬ ਰਿਆ ਭਰਪੂਰ।
ਲੋ ਸੁਹਾਗਣ ਦੀ ਇਹ ਅਵਸਥਾ ਹੁੰਦੀ ਹੈ, ਨੇੜੇ ਵੇਖੈ, ਉਹ ਆਪਣੇ ਪਰਮੇਸ਼ਰ ਪਤੀ ਨੂੰ ਨੇੜੇ ਵੇਖਦੀ ਹੈ ਤੇ ਸਦਾ ਹਦੂਰ ਤੇ ਨੇੜੇ ਹੀ ਨਹੀਂ, ਉਹਨੂੰ ਐਨ ਅੱਖਾਂ ਦੇ ਸਾਹਮਣੇ ਤੱਕਦੀ ਹੈ। ਮੇਰਾ ਪ੍ਰਭ ਸਰਬ ਰਹਿਆ ਭਰਪੂਰ, ਤੇ ਉਹ ਇਹ ਗੱਲ ਆਖਦੀ ਹੈ ਜਿਹੜੀ ਗੁਰਮੁਖ ਰੂਹ ਹੈ, ਮੇਰਾ ਪ੍ਰਭੂ ਮੇਰਾ ਪਰਮੇਸ਼ਰ ਪਤੀ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ।
ਅਗੇ ਜਾਤ ਰੂਪ ਨਾ ਜਾਏ ਤੇਆ ਹੋਵੇ ਜੇ ਕਰਮ ਕਮਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕੋਈ ਇਸਤਰੀ ਆਪਣੀ ਜਾਤ ਦਾ ਤੇ ਰੂਪ ਦਾ ਘੁਮੰਡ ਨਾ ਕਰੇ। ਕਿਉਂ? ਅੱਗੇ ਜਾਤ ਤੇ ਰੂਪ ਨੇ ਨਾਲ ਨਹੀਂ ਜਾਣਾ। ਜਦੋਂ ਮਨੁੱਖ ਅੱਗੇ ਜਾਂਦਾ ਹੈ ਨਾ, ਉੱਥੇ ਨਾ ਜਾਤ ਤੇ ਨਾ ਹੀ ਰੂਪ ਅੱਗੇ ਜਾਂਦਾ ਹੈ। ਤਿਹਾ ਹੋਵੇ ਜਿਹੇ ਕਰਮ ਕਮਾਏ, ਅੱਗੇ ਜਾ ਕੇ ਮਨੁੱਖ ਉਹੋ ਜਿਹਾ ਹੀ ਹੁੰਦਾ ਹੈ ਜਿਹੋ ਜਿਹੇ ਇੱਥੇ ਕਰਮ ਕਮਾਉਂਦਾ। ਭਾਵ ਜੇ ਤਾਂ ਇੱਥੇ ਕੋਈ ਸ਼ੁਭ ਕਰਮ ਕਰਦਾ ਹੈ ਉਹ ਅੱਗੇ ਜਾ ਕੇ ਸਤਿਕਾਰ ਪ੍ਰਾਪਤ ਕਰਦਾ ਹੈ, ਤੇ ਜਿਹੜਾ ਮਾੜੇ ਕੰਮ ਕਰਦਾ ਹੈ ਉਹਨੂੰ ਅੱਗੇ ਜਾ ਕੇ ਪਛੇਮਾਨ ਹੋਣਾ ਪੈਂਦਾ। ਤਿਹਾ ਹੋਵੇ ਜਿਹੇ ਕਰਮ ਕਮਾਏ, ਇਹ ਸਰੀਰ ਕਰਮਾਂ ਦਾ ਖੇਤ ਹੈ। ਜਿਹਾ ਬੀਜਾ ਸੋਲੂਣਾ ਕਰਮਾਂ ਸੰਦੜਾ ਖੇਤ, ਅਸੀਂ ਜਿਹੋ ਜਿਹੇ ਕੰਮ ਕਰਦੇ ਹਾਂ ਤੇ ਉਹੋ ਜਿਹਾ ਅੱਗੇ ਜਾ ਕੇ ਸਾਡੇ ਨਾਲ ਸਲੂਕ ਹੁੰਦਾ ਹੈ। ਚੰਗੇ ਕੰਮ ਕਰਨ ਵਾਲਿਆਂ ਨੂੰ ਅੱਗੇ ਸਨਮਾਨ ਮਿਲਦਾ ਤੇ ਮਾੜੇ ਕੰਮ ਵਾਲਿਆਂ ਨੂੰ ਜਮਾਂ ਦੀਆਂ ਸਜਾਵਾਂ ਸਹਾਰਨੀਆਂ ਪੈਂਦੀਆਂ ਹਨ।
ਸਭ ਦੇ ਉੱਚੋ ਉੱਚਾ ਹੋਏ ਨਾਨਕ ਸਾਹਿਬ ਸਮਾਵੈ ਸੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਸ਼ਬਦ ਨਾਲ ਜੁੜ ਜਾਂਦਾ ਹੈ, ਗੁਰੂ ਉਪਦੇਸ਼ ਨੂੰ ਕਮਾਉਣ ਲੱਗ ਜਾਂਦਾ ਹੈ। ਸ਼ਬਦੇ ਉੱਚੋ ਉੱਚਾ ਹੋਏ, ਵੀ ਜਿਹੜਾ ਉੱਚੇ ਸ਼ਬਦ ਨਾਲ ਜੁੜਦਾ ਹੈ ਤੇ ਫਿਰ ਉਹੀ ਉੱਚਾ ਹੁੰਦਾ ਹੈ, ਕਿਉਂਕਿ ਗੁਰੂ ਦੀ ਬਾਣੀ ਹੀ ਸਾਡੇ ਜੀਵਨ ਨੂੰ ਉੱਚਾ ਬਣਾ ਸਕਦੀ ਹੈ। ਨਾਨਕ ਸਾਚ ਸਮਾਵੈ ਸੋਏ, ਤੇ ਜਿਸਨੇ ਗੁਰੂ ਕੇ ਸ਼ਬਦ ਦੁਆਰਾ ਆਪਣਾ ਜੀਵਨ ਉੱਚਾ ਕਰ ਲਿਆ ਹੈ ਤੇ ਫਿਰ ਉਹ ਅੱਗੇ ਸਤਿਸ਼੍ਰੂ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ।
ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਿਜ ਸੁਭਾਏ ਗੁਰ ਕੈ ਪੈ ਸਾਚੈ ਸਾਜ ਸੁਮਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਮੇਰੇ ਮਨ ਹਰ ਜਪ ਸਦਾ ਤੇ ਆਏ, ਐ ਮੇਰੇ ਮਨ ਤੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪ, ਜਪਣਾ ਹੀ ਨਹੀਂ ਸਦਾ ਤੇ ਆਏ ਉਹਨੂੰ ਮਨ ਦੁਆਰਾ ਵੀ ਚੇਤੇ ਕਰ, ਇਹਦਾ ਫਲ ਸਦਾ ਆਨੰਦ ਹੋਵੇ ਦਿਨ ਰਾਤੀ। ਜੋ ਇੱਛਾ ਸੋਈ ਫਲ ਪਾਏ, ਫਿਰ ਦਿਨ ਰਾਤ ਹਮੇਸ਼ਾ ਲਈ ਤੈਨੂੰ ਆਨੰਦ ਪ੍ਰਾਪਤ ਹੋਵੇਗਾ, ਤੇ ਜੋ ਵੀ ਇੱਛਾ ਕਰੇਗਾ ਉਹੀ ਫਲ ਵੀ ਪ੍ਰਾਪਤ ਹੋ ਜਾਵੇਗਾ। ਇਹ ਸਿਮਰਨ ਦਾ ਫਲ ਹੈ, ਇਹ ਸਿਮਰਨ ਦਾ ਸਦਕਾ ਹੈ। ਜੋ ਵੀ ਇੱਛਾ ਕਰੇਗਾ ਉਹੀ ਫਲ ਪ੍ਰਾਪਤ ਹੋ ਜਾਵੇਗਾ। ਲੋਹਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਭਗਤ ਰਤਾ ਜਨ ਸਹਿਜ ਸੁਭਾਏ, ਗੁਰ ਕੈ ਭੈ ਸਾਚੈ ਸਾ ਸਮਾਏ।
ਲੋ ਹਜ਼ੂਰ ਕਹਿੰਦੇ ਨੇ, ਜਿਹੜਾ ਅਸਲੀ ਵਾਹਿਗੁਰੂ ਦਾ ਜਨ ਦਾਸ ਹੈ, ਸਹਿਜ ਸੁਭਾਏ, ਉਹ ਸੁਤੇ ਸਿੱਧ ਹੀ ਵਾਹਿਗੁਰੂ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਰਹਿੰਦਾ। ਜਿਹੜਾ ਵਾਹਿਗੁਰੂ ਦਾ ਦਾਸ ਹੈ ਨਾ, ਹਰ ਵੇਲੇ ਉਹਨੂੰ ਭਗਤੀ ਦਾ ਰੰਗ ਚੜਿਆ ਰਹਿੰਦਾ। ਨੌ ਪ੍ਰਕਾਰ ਦੀ ਭਗਤੀ ਹੈ, ਸਰਵਣ ਸਿਮਰਨ ਔ ਕੀਰਤਨ, ਪਾਤ ਸੇਵ ਅਰਚਾਨ, ਦਾਸਾ ਸਖਪਨ ਬੰਦਨਾ ਸਰਵਨ ਵੇਦਨ ਜਾਣ। ਕਦੇ ਉਹ ਬਾਣੀ ਸੁਣਦਾ ਹੈ, ਕਦੇ ਸਿਮਰਨ ਕਰਨ ਲੱਗ ਜਾਂਦਾ ਹੈ, ਕਦੇ ਕੀਰਤਨ ਕਰਨ ਲੱਗ ਜਾਂਦਾ ਹੈ। ਇਉਂ ਜਿਹੜਾ ਵਾਹਿਗੁਰੂ ਦਾ ਜਨ ਦਾਸ ਹੈ, ਉਹ ਸੁਤੇ ਸਿੱਧੀ ਭਗਤੀ ਵਿੱਚ ਰੰਗਿਆ ਰਹਿੰਦਾ ਹੈ। ਗੁਰ ਕੈ ਪੈ ਸਾਚੈ ਸਾਜ ਸਮਾਏ, ਉਹ ਗੁਰੂ ਕੇ ਸੱਚੇ ਪੈ ਨੂੰ ਮਨ ਵਿੱਚ ਧਾਰਨ ਕਰਕੇ ਸਾਜ ਸਮਾਏ, ਉਹ ਅੱਗੇ ਸੱਚੇ ਪ੍ਰਭੂ ਦੇ ਵਿੱਚ ਸਮਾ ਜਾਂਦਾ ਹੈ।
ਬਿਨ ਗੁਰ ਪੂਰੇ ਭਗਤ ਨ ਹੋਏ, ਮਨਮੁਖ ਰੁਨੇ ਆਪਣੀ ਪਤ ਖੋਏ।
ਲੋ ਹਜ਼ੂਰ ਕਹਿੰਦੇ ਨੇ, ਇੱਕ ਗੱਲ ਹੋਰ ਵੀ ਯਾਦ ਰੱਖੋ, ਬਿਨਾਂ ਪੂਰੇ ਗੁਰੂ ਦੀ ਸ਼ਰਨ ਤੋਂ ਭਗਤੀ ਵੀ ਨਹੀਂ ਹੋ ਸਕਦੀ। ਭਾਵ ਜੇ ਗੁਰੂ ਵਾਲੇ ਹੋ ਕੇ ਨਾਮ ਜਪੋਗੇ ਤਾਂ ਤੁਹਾਡੀ ਭਗਤੀ ਪ੍ਰਵਾਨ ਹੋਣੀ ਹੈ, ਜੇ ਬਿਨਾਂ ਪੂਰੇ ਗੁਰੂ ਤੋਂ ਭਗਤੀ ਕਰੋਗੇ ਵੀ ਤੇ ਉਹ ਦਰਗਾਹ ਵਿੱਚ ਮਨਜ਼ੂਰ ਨਹੀਂ ਹੁੰਦੀ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਉਪਦੇਸ਼ ਨੇ, ਬਿਨ ਗੁਰ ਪੂਰੇ ਭਗਤ ਨਾ ਹੋਏ, ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਇਸ ਲਈ ਪਹਿਲਾਂ ਪੂਰੇ ਗੁਰੂ ਦੀ ਸ਼ਰਨ ਵਿੱਚ ਆਓ, ਉਹਦੀ ਦੀਖਿਆ ਸਿੱਖਿਆ ਗ੍ਰਹਿਣ ਕਰੋ, ਮਨਮੁਖ ਰੁਨੇ ਆਪਣੀ ਪਤ ਖੋਏ। ਜਿਹੜੇ ਮਨਮੁਖ ਲੋਕ ਨੇ ਉਹ ਗੁਰੂ ਦੀ ਸ਼ਰਨ ਵਿੱਚ ਆਉਂਦੇ ਨਹੀਂ, ਉਹ ਗੁਰੂ ਦੀ ਦੀਖਿਆ ਸਿੱਖਿਆ ਧਾਰਨ ਕਰਦੇ ਹੀ ਨਹੀਂ ਮਨਮੁਖ ਲੋਕ, ਤੇ ਉਹ ਆਪਣੀ ਪਤ ਗੁਆ ਕੇ ਅਖੀਰ ਤੇ ਰੋਂਦੇ ਵੇਖੇ ਜਾਂਦੇ ਹਨ।
ਮੇਰੇ ਮਨ ਅਰ ਜਪ ਸਦਾ ਤੇ ਆਏ, ਸਦਾ ਆਨੰਦ ਹੋਵੇ ਦਿਨ ਰਾਤੀ, ਜੋ ਇੱਛਾ ਸੋਈ ਫਲ ਪਾਏ ਰਹਾਉ।
ਹਜ਼ੂਰ ਫਰਮਾਉਂਦੇ ਨੇ ਕਿ ਐ ਮੇਰੇ ਮਨ, ਤੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਿਆ ਕਰ, ਤੇ ਹਮੇਸ਼ਾ ਲਈ ਉਸ ਨੂੰ ਯਾਦ ਵੀ ਕਰਿਆ ਕਰ। ਇਹਦਾ ਫਲ ਦਿਨ ਰਾਤ ਹਮੇਸ਼ਾ ਲਈ ਤੈਨੂੰ ਆਨੰਦ ਪ੍ਰਾਪਤ ਹੋਵੇਗਾ। ਜੋ ਵੀ ਇੱਛਾ ਕਰੇਗਾ ਤੇ ਉਹੀ ਫਲ ਤੈਨੂੰ ਪ੍ਰਾਪਤ ਹੋ ਜਾਵੇਗਾ।
ਗੁਰ ਪੂਰੇ ਤੇ ਪੂਰਾ ਪਾਏ, ਹਿਰਦੈ ਸ਼ਬਦ ਸਚ ਨਾਮ ਵਸਾਏ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰਮੁਖੋ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਪੂਰਾ ਪਾਏ, ਅੱਗੇ ਜਿਹੜਾ ਪੂਰਨ ਪਰਮੇਸ਼ਰ ਹੈ ਉਹ ਪ੍ਰਾਪਤ ਕੀਤਾ ਜਾ ਸਕਦਾ। ਕਿਵੇਂ? ਹਿਰਦੈ ਸ਼ਬਦ ਸਚ ਨਾਮ ਵਸਾਏ, ਜਦੋਂ ਹਿਰਦੇ ਵਿੱਚ ਗੁਰੂ ਕਾ ਸ਼ਬਦ ਵਸ ਜਾਂਦਾ ਹੈ ਤੇ ਸੱਚੇ ਨਾਮ ਨੂੰ ਇਹ ਜੀਵ ਵਸਾ ਲੈਂਦਾ ਹੈ, ਤੇ ਫਿਰ ਇਹਨੂੰ ਉਸ ਪੂਰਨ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ।
ਅੰਤਰ ਨਿਰਮਲ ਅੰਮ੍ਰਿਤ ਸਰਨਾਏ, ਸਦਾ ਸੂਚੇ ਸਾਜ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੇ ਪਾਸ ਇੱਕ ਅੰਮ੍ਰਿਤ ਦਾ ਸਰੋਵਰ ਹੈ। ਉਹ ਅੰਮ੍ਰਿਤ ਦਾ ਸਰ ਸਰੋਵਰ ਕੀ ਹੈ? ਉਹ ਹੈ ਪਰਮੇਸ਼ਰ ਦਾ ਨਾਮ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੇ ਉਸ ਨਾਮ ਦੇ ਅੰਮ੍ਰਿਤ ਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਅੰਤਰ ਨਿਰਮਲ ਗੁਰਮੁਖਾਂ ਦਾ ਅੰਦਰੋਂ ਆਤਮਾ ਵੀ ਮਨ ਵੀ ਨਿਰਮਲ ਹੋ ਜਾਂਦਾ। ਨਾਮ ਬਾਣੀ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰਮੁਖਾਂ ਦਾ ਅੰਦਰੋਂ ਮਨ ਵੀ ਨਿਰਮਲ ਹੋ ਜਾਂਦਾ। ਸਦਾ ਸੂਚੇ ਸਾਜ ਸਮਾਏ, ਤੇ ਜਦੋਂ ਹਮੇਸ਼ਾ ਲਈ ਉਹਨਾਂ ਗੁਰਮੁਖਾਂ ਦੇ ਤਨ ਵੀ ਮਨ ਵੀ ਇੰਦਰੀਏ ਵੀ ਨਾਮ ਦੇ ਨਾਲ ਜੁੜ ਕੇ ਸੁੱਚੇ ਹੋ ਜਾਂਦੇ ਨੇ, ਤੇ ਫਿਰ ਉਹ ਅੱਗੇ ਸਾਜ ਸਮਾਏ, ਉਹ ਸੱਚ ਰੂਪ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਨ।
ਹਰ ਪ੍ਰਭ ਵੇਖੈ ਸਦਾ ਹਜੂਰ, ਗੁਰ ਪ੍ਰਸਾਦ ਰਿਆ ਭਰਪੂਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਹ ਗੁਰਮੁਖ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਵੇਖਦੇ ਨੇ। ਹਜੂਰ ਦਾ ਅਰਥ ਹੁੰਦਾ ਵੀ ਸਾਹਮਣੇ ਅੱਖਾਂ ਦੇ ਨੇੜੇ। ਹਜ਼ੂਰ ਕਹਿੰਦੇ ਨੇ, ਹਰ ਪ੍ਰਭ ਵੇਖਿਆ ਸਦਾ ਹਜ਼ੂਰ, ਗੁਰਮੁਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਵੇਖਦੇ ਹਨ। ਗੁਰਪ੍ਰਸਾਦ ਰਹਿਆ ਭਰਪੂਰ, ਕਿਉਂਕਿ ਗੁਰੂ ਦੀ ਕਿਰਪਾ ਦੁਆਰਾ ਤੇ ਉਹਨਾਂ ਨੂੰ ਸਭ ਥਾਵਾਂ ਤੇ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਨਜ਼ਰ ਆ ਰਿਹਾ ਹੈ।
ਜਹਾਂ ਜਾਓ ਤੈ ਵੇਖਾ ਸੋਏ, ਗੁਰਬਿਨ ਦਾਤਾ ਅਵਰ ਨਾ ਕੋਏ।
ਲੋ ਹਜ਼ੂਰ ਕਹਿੰਦੇ ਨੇ ਭਾਈ ਮੈਂ ਤੇ ਜਿੱਥੇ ਵੀ ਜਾਣਾ ਹਾਂ ਮੈਂ ਤੇ ਉੱਥੇ ਉਸ ਪਰਮਾਤਮਾ ਨੂੰ ਵੇਖਦਾ ਹਾਂ। ਭਾਵ ਸਭ ਥਾਵਾਂ ਤੇ ਸਰਬ ਜੋ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ ਮੇਰੀ ਇਹ ਦ੍ਰਿਸ਼ਟੀ ਬਣ ਗਈ ਹੈ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਜਿਸ ਪਾਸੇ ਨਿਗਾਹ ਜਾਵੇ ਉੱਥੇ ਪਰਮਾਤਮਾ ਦੇ ਮੈਂ ਦਰਸ਼ਨ ਕਰਦਾ ਹਾਂ। ਗੁਰਬਿਨ ਦਾਤਾ ਅਵਰਨਾ ਕੋਏ ਵੀ ਗੁਰੂ ਤੋਂ ਬਿਨਾਂ ਵੀ ਐਸੀ ਬ੍ਰਹਮ ਦ੍ਰਿਸ਼ਟੀ ਦੇਣ ਵਾਲਾ ਦਾਤਾ ਹੋਰ ਕੋਈ ਵੀ ਨਹੀਂ ਹੈ।
ਗੁਰਸਾਗਰ ਪੂਰਾ ਭੰਡਾਰ ਉਤਮ ਰਤਨ ਜਵਾਹਰ ਅਪਾਰ।
ਲੋ ਹਜ਼ੂਰ ਕਹਿੰਦੇ ਨੇ ਭਾਈ ਗੁਰੂ ਤੇ ਰਤਨਾਂ ਦਾ ਸਾਗਰ ਹੈ। ਗੁਰਸਾਗਰ ਰਤਨੀ ਪਰ ਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਤੇ ਪੂਰਾ ਭੰਡਾਰ ਤੇ ਗੁਰੂ ਇਹ ਰਿਧੀਆਂ ਸਿੱਧੀਆਂ ਦਾ ਵੀ ਭਗਤੀ ਦਾ ਵੀ ਪੂਰਾ ਭੰਡਾਰ ਹੈ। ਉਤਮ ਰਤਨ ਜਵਾਹਰ ਅਪਾਰ ਤੇ ਗੁਰੂ ਦੇ ਭੰਡਾਰੇ ਦੇ ਵਿੱਚ ਬੜੇ ਉੱਤਮ ਰਤਨ ਨੇ, ਬੜੇ ਸੋਹਣੇ ਕੀਮਤੀ ਰਤਨ ਨੇ ਤੇ ਜਵਾਹਰ ਨੇ, ਅਪਾਰ ਦਾ ਅਰਥ ਬਹੁ ਗਿਣਤੀ ਵਿੱਚ ਤੇ ਬੜੇ ਜਿਹੜੇ ਅਮੋਲਕ ਨੇ, ਹੀਰੇ ਰਤਨ ਜਵਾਹਰਾਤ ਸਤਿਗੁਰੂ ਦੇ ਕੋਲ ਨੇ। ਉਹ ਕਿਹੜੇ ਨੇ? ਰਤਨ ਤੋਂ ਮੁਰਾਦ ਹੈ ਨਾਮ ਦੀ ਤੇ ਜਵਾਹਰ ਤੋਂ ਮੁਰਾਦ ਹੈ ਗਿਆਨ ਦੀ। ਇਸ ਤੋਂ ਆਦਿ ਲੈ ਕੇ ਜਿਹੜੇ ਹੋਰ ਵੀ ਦੈਵੀ ਗੁਣ ਨੇ, ਪਿਓ ਦਾਦੇ ਕਾ ਖੋਲ ਡਿੱਠਾ ਖਜਾਨਾ ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚਾ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਗੁਰੂ ਦੇ ਖਜ਼ਾਨੇ ਦੇ ਵਿੱਚ ਵੀ ਜਿਹੜੇ ਰਤਨ ਨਾਮ ਤੇ ਜਵਾਹਰ ਗਿਆਨ ਵਰਗੇ ਬਹੁਤ ਉਤਮ ਤੇ ਬੜੇ ਕੀਮਤੀ ਇਹ ਪਦਾਰਥ ਭਰੇ ਹੋਏ ਹਨ।
ਗੁਰ ਪ੍ਰਸਾਦੀ ਦੇਵਣ ਹਾਰ, ਨਾਨਕ ਬਖਸ਼ੇ ਬਖਸ਼ਣ ਹਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਦੇਣਾ ਚਾਹੇ ਨਾ ਤੇ ਗੁਰ ਪ੍ਰਸਾਦੀ ਉਹ ਗੁਰੂ ਦੀ ਕਿਰਪਾ ਦੁਆਰਾ ਦੇਣ ਵਾਲਾ ਦਾਤਾ ਦਿੰਦਾ, ਨਾਨਕ ਬਖਸ਼ੇ ਬਖਸ਼ਣ ਹਾਰ। ਤੇ ਉਹ ਬਖਸ਼ਣਹਾਰ ਵਾਹਿਗੁਰੂ ਗੁਰੂ ਦੇ ਰਾਹੀਂ ਹੀ ਇਹ ਨਾਮ ਦੇ ਹੀਰੇ ਰਤਨ ਜਵਾਹਰਾਤ ਬਖਸ਼ਿਸ਼ ਕਰਦੇ। ਠੀਕ ਹੈ, ਖਜ਼ਾਨਾ ਤੇ ਵਾਹਿਗੁਰੂ ਦਾ ਹੈ, ਪਰ ਉਸ ਵਾਹਿਗੁਰੂ ਨੇ ਗੁਰੂ ਨੂੰ ਸਾਰੀਆਂ ਵਡਿਆਈਆਂ ਬਖਸ਼ਿਸ਼ ਕਰ ਦਿੱਤੀਆਂ ਨੇ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਇਹ ਭਗਤੀ ਦੇ ਭੰਡਾਰ ਸਾਰੇ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਨੇ ਸੌਂਪ ਦਿੱਤੇ ਨੇ ਤੇ ਜੇ ਹੁਣ ਕਿਸੇ ਨੇ ਇਹ ਖਜ਼ਾਨੇ ਨਾਲ ਸਾਂਝ ਪਾਉਣੀ ਹੋਵੇ ਤੇ ਵਾਹਿਗੁਰੂ ਨੇ ਨਿਯਮ ਬਣਾ ਦਿੱਤਾ ਗੁਰਪ੍ਰਸਾਦੀ ਦੇਵਨਹਾਰ, ਵੀ ਗੁਰੂ ਦੀ ਕਿਰਪਾ ਨਾਲ ਹੀ ਤੁਹਾਨੂੰ ਇਹ ਖਜ਼ਾਨੇ ਮਿਲ ਸਕਦੇ ਨੇ। ਤੁਸੀਂ ਗੁਰੂ ਦੀ ਸ਼ਰਨ ਆਓ, ਗੁਰੂ ਦੀ ਦੀਖਿਆ ਸਿੱਖਿਆ ਨੂੰ ਅਪਣਾਓ, ਨਾਨਕ ਬਖਸ਼ੇ ਬਖਸ਼ਣਹਾਰ, ਫਿਰ ਬਖਸ਼ਣਹਾਰ ਗੁਰੂ ਪਰਮੇਸ਼ਰ ਆਪ ਹੀ ਤੁਹਾਡੇ ਤੇ ਬਖਸ਼ਾਂ ਕਰਨਗੇ।
ਆਸਾ ਮਹੱਲਾ ਤੀਜਾ, ਗੁਰਸਾਇਰ ਸਤਿਗੁਰ ਸੋਏ, ਪੂਰੇ ਭਾਗ ਗੁਰ ਸੇਵਾ ਹੋਏ।
ਲਓ ਹੁਣ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਤੇ ਗੁਰੂ ਦੁਆਰਾ ਜੋ ਪ੍ਰਾਪਤੀਆਂ ਹੋਈਆਂ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਹਨ। ਗਿਆਨ ਰਤਨ ਸਭ ਸੋਝੀ ਹੋਏ, ਗੁਰੂ ਨੇ ਐਸਾ ਗਿਆਨ ਰੂਪੀ ਰਤਨ ਬਖਸ਼ਿਸ਼ ਕੀਤਾ ਜਿਸ ਦੁਆਰਾ ਸਾਨੂੰ ਸਾਰੀ ਆਤਮਾ ਪਰਮਾਤਮਾ ਦੀ ਸੋਝੀ ਪ੍ਰਾਪਤ ਹੋ ਗਈ ਹੈ। ਗੁਰਪ੍ਰਸਾਦ ਅਗਿਆਨ ਬਨਾਸੈ, ਗੁਰੂ ਦੀ ਕਿਰਪਾ ਦੁਆਰਾ ਗਿਆਨ ਦਾ ਅੰਧਕਾਰ ਵੀ ਬਨਾਸ਼ ਹੋ ਜਾਂਦਾ। ਅੰਤਨ ਜਾਗੈ ਵੇਖਿਆ ਸੱਚ ਸੋਏ, ਤੇ ਜਦੋਂ ਅਗਿਆਨ ਦਾ ਅੰਧਕਾਰ ਬਨਾਸ਼ ਹੋ ਜਾਵੇ ਫਿਰ ਮਨੁੱਖ ਦੀ ਸੁਰਤ ਰਾਤ ਦਿਨ ਜਾਗ ਪੈਂਦੀ ਹੈ ਤੇ ਵੇਖਿਆ ਸੱਚ ਸੋਏ ਤੇ ਫਿਰ ਉਹ ਸਾਸੂ ਪਰਮਾਤਮਾ ਨੂੰ ਹਰ ਵੇਲੇ ਤੱਕਦੀ ਹੈ। ਭਾਵ ਗੁਰੂ ਦੀ ਕਿਰਪਾ ਦੁਆਰਾ ਹੀ ਇਹ ਸਭ ਦਾਤਾਂ ਪ੍ਰਾਪਤ ਹੁੰਦੀਆਂ ਨੇ। ਇਸੇ ਲਈ ਗੁਰੂ ਦੀ ਮਹਿਮਾ ਕਰ ਰਹੇ ਹਨ, ਗੁਰ ਸਾਇਰ ਸਤਿਗੁਰ ਸੱਚ ਸੋਏ, ਵੀ ਗੁਰੂ ਤੇ ਸਾਇਰ ਰਤਨਾਂ ਦੇ ਸਾਗਰ ਨੇ ਤੇ ਸਤਿਗੁਰ ਸੱਚ ਸੋਏ ਤੇ ਪਾਏ ਸਤਿਗੁਰੂ ਉਹ ਆਪ ਸਤਿਸਰੂਪ ਪਰਮੇਸ਼ਰ ਦਾ ਰੂਪ ਹਨ। ਪੂਰਾ ਭਾਗ ਗੁਰ ਸੇਵਾ ਹੋਏ, ਹਜ਼ੂਰ ਕਹਿੰਦੇ ਨੇ ਵੀ ਪੂਰੇ ਭਾਗਾਂ ਦੇ ਨਾਲ ਹੀ ਗੁਰੂ ਦੀ ਸੇਵਾ ਹੁੰਦੀ ਹੈ। ਇਸ ਲਈ ਗੁਰੂ ਮਹਾਨ ਹੈ, ਗੁਰੂ ਰਤਨਾਂ ਦਾ ਸਾਗਰ ਹੈ, ਗੁਰੂ ਉਸ ਕਰਤਾ ਪੁਰਖ ਵਾਹਿਗੁਰੂ ਦਾ ਸਰੂਪ ਹੈ। ਪੂਰੇ ਭਾਗਾਂ ਦੇ ਨਾਲ ਹੀ ਗੁਰੂ ਦੀ ਸੇਵਾ ਹੁੰਦੀ ਹੈ।
ਸੋ ਬੂਝੈ ਜਿਸ ਆ ਬੁਝਾਏ, ਗੁਰਪ੍ਰਸਾਦੀ ਸੇਵ ਕਰਾਏ।
ਲੋ ਹਜ਼ੂਰ ਕਹਿੰਦੇ ਨੇ ਉਹੀ ਅਸਲੀ ਉਸ ਪਰਮਾਤਮਾ ਨੂੰ ਬੁਝਦਾ ਹੈ, ਉਸ ਪਰਮਾਤਮਾ ਦੀ ਸੋਝੀ ਉਹੀ ਹਾਸਲ ਕਰਦਾ ਜਿਸ ਨੂੰ ਵਾਹਿਗੁਰੂ ਆਪ ਹੀ ਸਮਝਾਵੇ। ਕਿਵੇਂ ਸਮਝਾਉਂਦਾ ਹੈ? ਗੁਰਪ੍ਰਸਾਦੀ ਸੇਵ ਕਰਾਏ, ਵਾਹਿਗੁਰੂ ਗੁਰੂ ਦੀ ਕਿਰਪਾ ਦਾ ਸਦਕਾ ਉਹਦੇ ਪਾਸੋਂ ਸੇਵਾ ਕਰਵਾਉਂਦਾ। ਉਹ ਸੇਵਾ ਕੀ ਹੈ? ਸਿਮਰਨ ਦੀ। ਗੁਰੂ ਦੀ ਕਿਰਪਾ ਦਾ ਪਾਤਰ ਬਣਾ ਕੇ ਉਹਦੇ ਪਾਸੋਂ ਸਿਮਰਨ ਰੂਪ ਸੇਵਾ ਕਰਵਾਉਂਦਾ ਤੇ ਫਿਰ ਉਹਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਸਰੂਪ ਦੀ ਸੋਝੀ ਪ੍ਰਦਾਨ ਕਰ ਦਿੰਦਾ ਹੈ।
ਗਿਆਨ ਰਤਨ ਸਭ ਸੋਝੀ ਹੋਏ, ਗੁਰਪ੍ਰਸਾਦ ਅਗਿਆਨ ਵਿਨਾਸ਼ੈ, ਅਨਦਿਨ ਜਾਗੈ ਵੇਖੈ ਸੱਚ ਸੋਏ ਰਹਾਉ।
ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜਾ ਗੁਰੂ ਦਾ ਗਿਆਨ ਬਖਸ਼ਿਆ ਹੋਇਆ ਗਿਆਨ ਰੂਪੀ ਰਤਨ ਹੈ, ਉਹਦੇ ਨਾਲ ਸਾਰੀ ਹੀ ਆਤਮਾ ਤੇ ਪਰਮਾਤਮਾ ਦੀ ਸੋਝੀ ਹਾਸਲ ਹੁੰਦੀ ਹੈ। ਹਾਂ, ਗੁਰੂ ਦੀ ਕਿਰਪਾ ਦੇ ਨਾਲ ਅਗਿਆਨ ਦਾ ਅੰਧਕਾਰ ਵੀ ਵਿਨਾਸ਼ ਹੋ ਜਾਂਦਾ ਹੈ। ਅੰਧਨ ਜਾਗੈ ਵੇਖੈ ਸੱਚ ਸੋਏ, ਫਿਰ ਉਹ ਗੁਰਸਿੱਖ ਦੀ ਸੁਰਤ ਦਿਨ ਰਾਤ ਜਾਗ ਪੈਂਦੀ ਹੈ। ਪਿੰਨੀ ਰੈਨੜੀ ਹੈ ਚਾ ਮੱਕਣ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਇਉਂ ਗੁਰਮੁਖ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਗੁਰਮੁਖ ਅੰਦਰੋਂ ਸੁਰਤ ਕਰਕੇ ਜਾਗਦੇ ਨੇ, ਵੇਖੈ ਸੱਚ ਸੋਏ ਤੇ ਫਿਰ ਹਰ ਵੇਲੇ ਸਤਿਸ਼੍ਰੀ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਨ।
ਮੋਹ ਗੁਮਾਨ ਗੁਰ ਸ਼ਬਦ ਜਲਾਏ, ਪੂਰੇ ਗੁਰ ਤੇ ਸੋਜੀ ਪਾਏ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਜਿਹੜੇ ਗੁਰਮੁਖ ਜਨ ਹਨ ਉਹ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਮੋਹ ਤੇ ਗੁਮਾਨ ਹੰਕਾਰ ਨੂੰ ਸਾੜ ਦਿੰਦੇ ਹਨ, ਪੂਰੇ ਗੁਰ ਤੇ ਸੋਝੀ ਪਾਏ, ਫਿਰ ਪੂਰੇ ਗੁਰੂ ਦੀ ਕਿਰਪਾ ਦੁਆਰਾ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੋਝੀ ਵੀ ਪ੍ਰਾਪਤ ਹੋ ਜਾਂਦੀ ਹੈ।
ਅੰਤਰ ਮਹਿਲ ਗੁਰ ਸ਼ਬਦ ਪਛਾਣੈ, ਆਵਣ ਜਾਣ ਰਹੇ ਥਿਰ ਨਾਮ ਸਮਾਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਬਿਆਨ ਕਰ ਰਹੇ ਨੇ। ਅੰਤਰ ਮਹਿਲ ਗੁਰ ਸ਼ਬਦ ਪਛਾਣੈ, ਸਾਡੇ ਅੰਦਰ ਇੱਕ ਮਹਿਲ ਹੈ। ਤੁਰਿਆ ਅਵਸਥਾ ਨੂੰ ਚੌਥੇ ਪਦ ਨੂੰ ਮਹਿਲ ਦਾ ਨਾਮ ਦਿੱਤਾ ਹੈ। ਸਾਡੇ ਅੰਦਰ ਰੱਬ ਦਾ ਘਰ ਹੈ, ਗੁਰ ਸ਼ਬਦ ਪਛਾਣਾ ਹੈ ਤੇ ਜਿਹੜਾ ਗੁਰਮੁਖ ਵਿਅਕਤੀ ਹੈ ਗੁਰੂ ਸ਼ਬਦ ਦੁਆਰਾ ਉਸਨੂੰ ਪਛਾਣ ਲੈਂਦਾ। ਆਵਣ ਜਾਣ ਰਹਿ ਥਿਰ ਨਾਮ ਸਮਾਣੇ, ਜਿਹੜੇ ਗੁਰਮੁਖ ਵਿਅਕਤੀ ਨੇ ਉਹ ਜਿਹੜਾ ਅਸਲੀ ਸਥਿਰ ਰੂਪ ਰਹਿਣ ਵਾਲਾ ਅਕਾਲ ਪੁਰਖ ਦਾ ਨਾਮ ਹੈ ਉਹਦੇ ਵਿੱਚ ਲੀਨ ਹੁੰਦੇ ਨੇ। ਉਹ ਥਿਰ ਰੂਪ ਸਦਾ ਸਥਿਰ ਰੂਪ ਨਾਮ ਦੇ ਵਿੱਚ ਲੀਨ ਹੋ ਕੇ ਆਵਣ ਜਾਣ ਰਹਿ ਤੇ ਉਹ ਗੁਰਮੁਖ ਵਿਅਕਤੀ ਆਉਣ ਜਾਣ ਤੋਂ ਰਹਿਤ ਹੋ ਜਾਂਦੇ ਹਨ।
ਜੰਮਣ ਮਰਨਾ ਹੈ ਸੰਸਾਰ, ਮਨਮੁਖ ਅਚੇਤ ਮਾਇਆ ਮੋਹ ਗੁਬਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਤਨਾ ਸੰਸਾਰ ਹੈ ਇਹ ਤੇ ਜੰਮਣ ਤੇ ਮਰਨ ਦੇ ਚੱਕਰ ਵਿੱਚ ਫਿਰ ਰਿਹਾ ਹੈ। ਮਨਮੁਖ ਅਚੇਤ, ਜਿਹੜੇ ਮਨਮੁਖ ਨੇ ਅਚੇਤ ਅਵਸਥਾ ਦੇ ਮਾਲਕ ਨੇ, ਮਾਇਆ ਮੋਹ ਗੁਬਾਰ, ਕਿਉਂਕਿ ਮਾਇਆ ਦੇ ਮੋਹ ਦਾ ਅੰਧਕਾਰ ਉਹਨਾਂ ਤੇ ਛਾਇਆ ਹੋਇਆ ਹੈ।
ਪਰ ਨਿੰਦਾ ਵੋ ਕੂੜ ਕਮਾਵੈ, ਵਿਸ਼ਟਾ ਕਾ ਕੀੜਾ ਵਿਸ਼ਟਾ ਮਾਏ ਸਮਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨਮੁਖ ਬੰਦਾ ਹੈ ਪਰ ਨਿੰਦਾ, ਉਹ ਪਰਾਈ ਨਿੰਦਿਆ ਕਰਦਾ ਹੈ ਤੇ ਬਹੁ ਕੂੜ ਕਮਾਵੈ, ਹੋਰ ਵੀ ਬੜੇ ਝੂਠੇ ਮੁੱਠੇ ਕੰਮ ਕਰਦਾ ਹੈ। ਪਰਾਈ ਨਿੰਦਿਆ ਦਾ ਸਭ ਤੋਂ ਵੱਡਾ ਉਹਦੇ ਵਿੱਚ ਔਗਣ ਹੁੰਦਾ ਹੈ, ਪਰ ਸਤਿਗੁਰੂ ਦਾ ਇਹ ਉਪਦੇਸ਼ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿਨੈ ਨੰਦਕਾ ਨਰਕੇ ਕੋਰ ਪਵਨ। ਪਰ ਮਨਮੁਖ ਆਦਮੀ ਪਰਾਈ ਨਿੰਦਿਆ ਕਰਦਾ ਹੈ ਤੇ ਬਹੁਤਾ ਝੂਠ ਬੋਲਦਾ। ਵਿਸ਼ਟਾ ਕਾ ਕੀੜਾ, ਉਹ ਤੇ ਵਿਸ਼ਟਾ ਦਾ ਗੰਦਗੀ ਦਾ ਕੀੜਾ ਬਣਿਆ ਰਹਿੰਦਾ, ਸ਼ਰਾਬਾਂ ਕਬਾਬਾਂ ਨਸ਼ਿਆਂ ਵਿਸ਼ਿਆਂ ਦੇ ਵਿੱਚ ਪੈ ਕੇ ਜ਼ਿੰਦਗੀ ਬਰਬਾਦ ਕਰਦਾ ਹੈ। ਵਿਸ਼ਟਾ ਮਾਹੇ ਸਮਾਵੈ, ਅੱਗੇ ਨਰਕਾਂ ਦੇ ਵਿਸ਼ਟੇ ਵਿੱਚ ਜਾ ਕੇ ਸਮਾ ਜਾਂਦਾ ਹੈ।
ਸਤ ਸੰਗਤ ਮਿਲ ਸਭ ਸੋਝੀ ਪਾਏ, ਗੁਰ ਕਾ ਸ਼ਬਦ ਹੈ ਭਗਤ ਦ੍ਰਿੜਾਏ।
ਦੂਜੇ ਪਾਸੇ ਜਿਹੜੇ ਗੁਰਮੁਖ ਵਿਅਕਤੀ ਨੇ ਸਤ ਸੰਗਤ ਮਿਲ, ਉਹ ਬਈ ਗੁਰੂ ਦੀ ਸਤਸੰਗਤ ਵਿੱਚ ਜਾ ਕੇ ਮਿਲਦੇ ਨੇ, ਸਤਸੰਗਤ ਦੇ ਨਾਲ ਮਿਲ ਕੇ ਸਭ ਸੋਝੀ ਪਾਏ ਤੇ ਉਹਨਾਂ ਨੂੰ ਸਾਰੀ ਸੋਝੀ ਸਮਝ ਪ੍ਰਾਪਤ ਹੋ ਜਾਂਦੀ। ਉਹ ਸਮਝ ਲੈਂਦੇ ਨੇ ਸਾਡੇ ਜੀਵਨ ਦਾ ਕੋਈ ਮਨੋਰਥ ਹੈ, ਅਸੀਂ ਕਾਹਦੇ ਲਈ ਸੰਸਾਰ ਦੇ ਵਿੱਚ ਆਏ ਹਾਂ, ਤੇ ਗੁਰੂ ਦੀ ਬਾਣੀ ਦੁਆਰਾ ਉਹਨਾਂ ਨੂੰ ਹਰ ਗੱਲ ਦੀ ਸਮਝ ਪੈ ਜਾਂਦੀ ਹੈ। ਇਹ ਸਰੀਰਾ ਮੇਰੇ ਆ, ਇਸ ਜਗ ਮੈਂ ਆਏ ਕਿਆ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਹਿ ਨਾਨਕੇ ਉਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਉਂ ਸਤਸੰਗਤ ਦੇ ਨਾਲ ਮਿਲ ਕੇ ਗੁਰਮੁਖ ਸਾਰੀ ਸੋਝੀ ਨੂੰ ਪ੍ਰਾਪਤ ਕਰਦੇ ਨੇ। ਗੁਰੂ ਕਾ ਸ਼ਬਦ ਹਰ ਭਗਤ ਦ੍ਰਿੜਾਏ, ਤੇ ਨਾਲ ਗੁਰੂ ਕਾ ਸ਼ਬਦ ਦੀਖਿਆ ਮੰਤਰ, ਤੇ ਨਾਲ ਵਾਹਿਗੁਰੂ ਦੀ ਭਗਤੀ ਨੂੰ ਦ੍ਰਿੜ ਕਰ ਲੈਂਦੇ ਹਨ।
ਪਾਣਾ ਮਨੇ ਸਦਾ ਸੁਖ ਹੋਏ, ਨਾਨਕ ਸੱਚ ਸਮਾਵੈ ਸੋਏ।
ਲੋ, ਇਹ ਹੈ ਗੁਰਮੁਖ ਦੀ ਅਵਸਥਾ। ਗੁਰਮੁਖ ਪਾਣਾ ਮੰਨਦੇ ਨੇ, ਭਾਵ ਜੋ ਵੀ ਵਾਹਿਗੁਰੂ ਕਰਦਾ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਅਸੀਂ ਤਾਂ ਜੇ ਕੋਈ ਸਾਡੀ ਇੱਛਾ ਅਨੁਸਾਰ ਕੋਈ ਗੱਲ ਵਾਪਰ ਜਾਵੇ ਤੇ ਅਸੀਂ ਖੁਸ਼ ਹੁੰਦੇ ਹਾਂ, ਤੇ ਜੇ ਸਾਡੀ ਇੱਛਾ ਦੇ ਕੋਈ ਪ੍ਰਤੀਕੂਲ ਭਾਣਾ ਵਰਤ ਜਾਵੇ ਤੇ ਅਸੀਂ ਫਿਰ ਉਲਟ ਹੋ ਜਾਂਦੇ ਹਾਂ। ਪਰ ਜਿਹੜੇ ਗੁਰਮੁਖ ਨੇ ਉਹ ਹਰ ਹਾਲਤ ਵਿੱਚ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਨੇ। ਸਤਿਗੁਰੂ ਦੇ ਬਚਨ ਹੈ, ਕੇਤੀਆਂ ਦੁੱਖ ਭੂਖ ਸਾਧ ਮਾਰ ਇਹ ਪੇ ਦਾ ਤੇਰੀ ਦਾ ਤਾਰ। ਕਈਆਂ ਨੂੰ ਦੁੱਖ ਭੁੱਖ ਦੀ ਮਾਰ ਵੀ ਪੈਂਦੀ ਪਰ ਗੁਰਮੁਖ ਇਹ ਵੀ ਵਾਹਿਗੁਰੂ ਦੀ ਦਾਤ ਹੀ ਸਮਝਦੇ ਨੇ। ਹਜ਼ੂਰ ਕਹਿੰਦੇ ਨੇ ਭਾਣਾ ਮੰਨੇ ਸਦਾ ਸੁੱਖ ਹੋਏ। ਗੁਰਮੁਖ ਵਾਹਿਗੁਰੂ ਦਾ ਭਾਣਾ ਮੰਨਦੇ ਨੇ, ਇਸ ਲਈ ਉਹਨਾਂ ਨੂੰ ਹਮੇਸ਼ਾ ਲਈ ਸੁੱਖ ਪ੍ਰਾਪਤ ਹੁੰਦਾ। ਨਾਨਕ ਸੱਚ ਸਮਾਵੈ ਸੋਏ, ਤੇ ਜਿਹੜੇ ਗੁਰਮੁਖ ਨੇ ਉਹ ਭਾਣਾ ਮੰਨ ਕੇ ਤੇ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਪਾਈ ਲੀਨ ਹੋ ਜਾਂਦੇ ਨੇ। ਇਸ ਲਈ ਇਹੀ ਤੇ ਜੀਵਨ ਦਾ ਮਨੋਰਥ ਹੈ, ਸੱਚ ਵਿੱਚ ਲੀਨ ਹੋ ਜਾਣਾ। ਸੱਚ ਹੈ ਪ੍ਰਮਾਤਮਾ, ਉਹਦੇ ਵਿੱਚ ਅਭੇਦ ਹੋ ਜਾਣਾ ਤੇ ਗੁਰਮੁਖ ਵਾਹਿਗੁਰੂ ਦਾ ਭਾਣਾ ਮੰਨ ਕੇ ਗੁਰੂ ਸ਼ਬਦ ਨੂੰ ਤੇ ਭਗਤੀ ਨੂੰ ਦ੍ਰਿੜ ਕਰਕੇ ਉਹ ਸੱਚ ਸਰੂਪ ਵਾਹਿਗੁਰੂ ਵਿੱਚ ਪਾਈ ਲੀਨ ਹੁੰਦੇ ਨੇ ਤੇ ਉਹਨਾਂ ਦਾ ਜਨਮ ਮਰਨ ਖਤਮ ਹੋ ਜਾਂਦਾ। ਇਹ ਹੈ ਪਾਵਨ ਪਵਿੱਤਰ ਬਾਣੀ ਦਾ ਉਪਦੇਸ਼ ਜੋ ਸੰਗਤਾਂ ਨੇ ਸੁਣਿਆ ਹੈ। ਇਹਨੂੰ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਭਾਣਾ ਮੰਨੇ ਸਦਾ ਸੁਖ ਹੋਏ, ਨਾਨਕ ਸੱਚ ਸਮਾਵੈ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।